गुरु रूप प्यारी सात संगत जी, वाहिगुरु जी का खालसा, वाहिगुरु जी की फतेह। प्रोफेसर पूरन सिंह जी की कमोलक लिखत है, जिसका सिरलेख है माँ। आओ प्यार नाल सरवण करन दी कोशिश करिए जी। दुनिया विच सिख बहुत ही चंगे सिपाही अते किसान मने जाते हैं। ये कौम हर थां जा वसदी है। जिथे किते भी चंगी जमीन वाहुण नूं मिल जावे, ये जा डेरे लाउंदे हन। गुरु साहबान दे समयां विच गुरुआं दे भगत पंजाब छड़ के वपारियां दे तौर ते भारती दीप समूहां अते लंका तक जा पुजे। कई तां बगदाद तक भी चले गए। एक जुझारू कौम है अते हुण भी सिख सारे भारतीयां विच सब तों वध जिंदा दिल कौम ने। मिस्टर हैरिसन नां दे एक रिटायर होए फौजी नूं लगभग 20,000 एकड़ जमीन दा एक बहुत वड्डा टोटा देहरादून जिले विच खेती दे नवे ढंगां दी वरतों आरंभ करन लई दित्ता गया सी। ए आदमी एक संत आत्मा सी अते उस दे चंगे सुभा करके दूरों दूरों मुजारे आउंदे। देहरादून तो लगभग 15 मील हरिद्वार वल नूं डोई वाला है। इत्थे रहिंदे जिमीदार दी सोभा सुन के पंजाब तो भी सिखां दे कई टब्बर आवसे। जमीन नीवी होण करके दलदली सी अते इत्थे मलेरिया बहुत हुंदा सी। मिस्टर हैरिसन दे अपने कामियां नूं बचावण दे अणथक यतनां दे बावजूद टबरां दे टबर चलाणा कर गए सन। हैरिसन नूं कोर उदासी होई, इस लई नहीं कि उह अपने खेती दे कमां विच सफल नहीं सी हो सकिया, सगों इस लई कि उस दे वफादार अते हड भनवी कमाई करन वाले मुजारे तुरे जा रहे सन। पर हैरिसन दी सच्ची ते सुची भावना दा सदका होर कामे आ जांदे। कहा जांदा है कि जे कोई मुजारा आके कह देंदा कि उस दी बलदां दी जोग मरन करके वह ठेका नहीं सी दे सकदा, तां वह सिर्फ ठेका ही नहीं सी मुआफ कर देंदा, सगों अंदरों कुछ रुपए लिया के हौली जिही उस दी मुठ विच दे देंदा ते कहंदा, जा साओ बंदे, जा के होर बलद लै लै अते सबर कर। इस तरह वह ठेका कदे ही उगरा सकदा, वह खर्चा करी ही जा रहा सी। जमीन तो कमाई बहुत मामूली सी। मिस्टर हैरिसन दे चरित्र बारे अजे तक बणियां दंद कथावां पर चलत हन। कहिंदे हन एक वार किसे मुजारे दे जवान पुत्र नूं सप लड़ गया। वह लड़का डोई वाले दी डिस्पेंसरी विच गया सी। साहिब उस पासिओं लंघिया, पुछण ते पता लगा कि लड़के दे रिश्तेदारां विचों कोई भी जहर चूस के कढ़न नूं तैयार नहीं सी। ई सुणन सार मिस्टर हैरिसन ने अपना कोट उतारिया ते जख्म तो जहर चूस के बार सुटन लग पे। इस तरह उस लड़के नूं होश आ गई। मिस्टर हैरिसन दी भरवीं दाढ़ी बर्फ चिट्टी सी। उसका चेहरा आत्मक प्रसन्नता ते खुशी नाल दगदा सी अते ओ अपने मुजारियां लई ठंडी छां सी। कई साल बीत गए, जंगल साफ हो गया। जिथे कदे कणक दा दाना नहीं सी उग्या, उत्थे फार्म बन गए अते सोन सुनहरी कणक दे सिटे लहराउण लगे। बस इसे समय ही मिस्टर हैरिसन नू माइक औकड़ा ने आण के रहा। वलायत दी जिहड़ी कंपनी तो कर्जे लैण लई उस इकरारनामे कीते होए सन, उन्हां ने बिना हैरिसन नू पुछण दसण अते बिना अपने किसे नुमाइंदे नू भेज के जमीन दे मामलियां दी निजी पुछ पड़ताल करन दे अपने भारत स्थित शाहूकारां नूं डोई वाले दी जमीन किसे भी कीमत ते वेचण लई कह दिता। पिछले 10 सालां तों इस जमीन तों उन्हां नूं कुछ नहीं सी मिल रहा ते खर्चा अजे होर हो ही जा रहा सी। मिस्टर हैरिसन नूं तां जमीन दी विक्री दी सिर्फ इतलाई दित्ती गई। घट्टो घट 4 लख दी जायदाद 60-70 हज़ार रुपए दी रकम ते ही सुट दित्ती गई अते नवे हिंदू मालक ने मिस्टर हैरिसन नूं आसानी नाल ही बेदखल कर दिता। मुजारे अपने दयालु मालक तो विछड़न समय अखां भर भर के रोए अते कई इसे दुख करके डोईवाल दियां जमीनां छड़ के चले गए। उन्हां दिनां विच एक सिख परिवार भी मिस्टर हैरिसन दा मुजारा सी। इस टब्बर विच सिख मां, उसका बेटा, नूं अते एक 10 सालां दा मां दा पोतरा सी। डोई वाले रहिंदिआं इस सिख परिवार विच एक नवे बच्चे की खुशी भरपूर आमद होई सी। ये मां सारे डोई वाले विच पंजाबी मां करके जानी जांदी सी। ਉਹ ਰੇਲਵੇ ਸਟੇਸ਼ਨ ਤੋਂ ਦਾਲ ਪਾਣੀ ਲਈ ਲੂਣ ਤੇਲ ਲੈਣ ਆਇਆ ਕਰਦੀ ਸੀ। ਉਨੀ ਦਿਨੀ ਉਹ ਬੜੀ ਦੇਰ ਨਾਲ ਪਈ ਘਰ ਪੁੱਜਦੀ। ਉਹ ਛੇਤੀ ਮੁੜਨ ਬਾਰੇ ਭੁੱਲ ਜਾਂਦੀ ਸੀ। ਇੱਕ ਦਿਨ ਹੱਥ ਵਿੱਚ ਲੂਣ ਫੜੀ ਉਹ ਘਰ ਨੂੰ ਮੁੜੀ ਆ ਰਹੀ ਸੀ ਕਿ ਉਸਨੂੰ ਇੱਕ ਮੁਜਾਰਾ ਮਿਲਿਆ ਜੋ ਕਿਸੇ ਨੀਵੀਂ ਜ਼ਾਤ ਦਾ ਸੀ ਅਤੇ ਅੰਨਾ ਸੀ। ਉਹ ਆਪਣੀ ਝੌਂਪੜੀ ਦਾ ਰਾਹ ਭੁੱਲ ਗਿਆ ਸੀ। ਉਹਨੂੰ ਘਰ ਅਪਣਾਉਣ ਲਈ ਉਹ 6 ਮੀਲ ਉਸਦੇ ਨਾਲ ਗਈ ਅਤੇ ਹਨੇਰੇ ਪਏ ਮੁੜ ਕੇ ਆਪਣੇ ਘਰ ਆਈ। ਜੇ ਕੋਈ ਬਿਮਾਰ ਹੁੰਦਾ ਤਾਂ ਮਾਂ ਉਸਦੇ ਸਿਰਾਣੇ ਬੈਠੀ ਟਹਿਲ ਸੇਵਾ ਕਰ ਰਹੀ ਹੁੰਦੀ। ਇਸ ਤਰ੍ਹਾਂ ਮਰੀਜ਼ ਦੀਆਂ ਬਿਮਾਰੀਆਂ ਦੀਆਂ ਘੜੀਆਂ ਮਿੱਠੀਆਂ ਹੋ ਜਾਂਦੀਆਂ। ਬੇਸ਼ੱਕ ਉਹ ਪੜ੍ਹ ਲਿਖ ਨਹੀਂ ਸੀ ਸਕਦੀ, ਪਰ ਸਦਾ ਗੁਰਬਾਣੀ ਦਾ ਜਾਪ ਕਰਦੀ ਰਹਿੰਦੀ। ਉਹ ਦਰਮਿਆਨੇ ਕੱਦ ਅਤੇ ਨਰੋਈ ਦੇਹ ਦੀ ਮਾਲਕ ਸੀ। ਉਸਦੇ ਚਿੱਟੇ ਵਾਲ ਸਵਾਰ ਕੇ ਬੰਨੇ ਹੁੰਦੇ ਅਤੇ ਉਸਦੇ ਗੋਲ ਚਿਹਰੇ 'ਤੇ ਚੌੜੀਆਂ ਪਰ ਸ਼ਾਂਤ ਅੱਖਾਂ ਦੀ ਚਮਕ ਖੇਡ ਰਹੀ ਹੁੰਦੀ। ਉਸਦੀਆਂ ਪੁੜਪੁੜੀਆਂ 'ਤੇ ਕੁਝ ਝੁਰੜੀਆਂ ਜ਼ਰੂਰ ਪੈ ਗਈਆਂ ਸਨ, ਪਰ ਉਸਦਾ ਚਿਹਰਾ ਇੱਕ ਪੱਕੀ ਨਾਸ਼ਪਤੀ ਦੀ ਭਾਅ ਮਾਰਦਾ ਸੀ। ਉਹ ਹਰ ਆਉਂਦੇ ਜਾਂਦੇ ਨੂੰ ਬੇਟਾ ਜਾਂ ਬੇਟੀ ਕਹਿ ਕੇ ਬੁਲਾਉਂਦੀ ਅਤੇ ਸਤਿ ਸ਼੍ਰੀ ਅਕਾਲ ਕਹਿੰਦੀ। ਉਹ ਬਹੁਤ ਗਰੀਬ ਸੀ, ਪਰ ਉਸਦੇ ਚਿਹਰੇ 'ਤੇ ਰਾਣੀਆਂ ਜਿਹੀ ਮੁਸਕਰਾਹਟ ਖੇਡਦੀ। ਉਸਨੂੰ ਆਪਣੀ ਕਾਰ ਅਤੇ ਝੌਂਪੜੀ ਵਿੱਚ ਹੀ ਅਥਾਹ ਸਬਰ ਸੰਤੋਖ ਸੀ। ਇੱਕ ਵਾਰੀ ਜਦੋਂ ਫਸਲਾਂ ਮਾਰੀਆਂ ਗਈਆਂ ਅਤੇ ਉਸਦਾ ਪੁੱਤਰ ਬਿਮਾਰ ਹੋ ਗਿਆ ਤਾਂ ਉਹ ਰੇਲਵੇ ਸਟੇਸ਼ਨ 'ਤੇ 4 ਆਨੇ ਦਿਹਾੜੀ 'ਤੇ ਵੱਡੇ ਵੱਡੇ ਪੱਥਰ ਢੋਣ ਦਾ ਕੰਮ ਵੀ ਕਰਦੀ ਦੇਖੀ ਗਈ। ਅਗਲੀ ਭਰਪੂਰ ਫਸਲ ਆਉਣ ਤੱਕ ਉਹ ਮਜ਼ਦੂਰੀ ਕਰਕੇ ਹੀ ਆਪਣੇ ਟੱਬਰ ਦਾ ਤੋਰਾ ਤੋਰਦੀ ਰਹੀ। ਇਸ ਤੋਂ ਮਗਰੋਂ ਮਾਂ ਨੂੰ ਮਜ਼ਦੂਰੀ ਨਾ ਕਰਨ ਦਿੱਤੀ ਗਈ। ਉਸ ਵਿੱਚ ਪੰਜਾਬ ਦੀਆਂ ਅੱਜ ਕੱਲ੍ਹ ਦੀਆਂ ਪੜ੍ਹੀਆਂ ਲਿਖੀਆਂ 10 ਔਰਤਾਂ ਜਿੰਨਾ ਜ਼ੋਰ ਸੀ। ਪੰਜਾਹਾਂ ਨੂੰ ਢੁੱਕਦੀ ਵੀ ਉਹ ਲੰਮੇ ਪੈਂਡੇ ਮਾਰਦੀ, ਭਾਰੇ ਪੱਥਰ ਢੋਂਦੀ ਅਤੇ ਆਪਣੇ ਪੁੱਤਰ ਦੀਆਂ ਖੇਤਾਂ ਵਿੱਚ ਕੰਮ ਕਰਦੀ। ਪੁੱਤਰ ਉਹਦਾ ਵਾਹੁੰਦਾ, ਬੀਜਦਾ ਅਤੇ ਉਹ ਉੱਪਰਲੇ ਸਾਰੇ ਕੰਮ ਕਰਦੀ। ਉਹ ਗੋਡੀ ਕਰਦੀ ਅਤੇ ਆਪਣੀਆਂ ਮੱਝਾਂ ਲਈ ਹਰਾ ਘਾਹ ਖੋਤਰਦੀ। ਉਹ ਸੂਤ ਕੱਤ ਕੇ ਬੱਚਿਆਂ ਦੇ ਕੱਪੜਿਆਂ ਲਈ ਖੱਦਰ ਬਣਾਉਂਦੀ। ਜਦੋਂ ਉਸਦੀ ਨੂੰਹ ਟੱਬਰ ਲਈ ਅੰਨ ਪਾਣੀ ਦਾ ਆਹਰ ਕਰ ਰਹੀ ਹੁੰਦੀ ਤਾਂ ਉਹ ਨਿੱਕੇ ਨਿਆਣੇ ਨੂੰ ਪੱਟਾਂ ਵਿੱਚ ਪਾ ਕੇ ਲੋਰੀਆਂ ਦਿੰਦੀ। ਮੈਂ ਇੱਕ ਵਾਰੀ ਘੁੰਮਦਾ ਘੁਮਾਉਂਦਾ ਡੋਈ ਵਾਲੇ ਇਸ ਮਾਈ ਦੇ ਘਰ ਜਾ ਵੜਿਆ। ਘਰ ਕੀ ਸੀ, ਖੇਤਾਂ ਦੇ ਪਾਸੇ ਜਿਹੇ ਕੱਚੀ ਝੌਂਪੜੀ, ਕੰਢਿਆਂ ਵਾਲੇ ਛਾਪਿਆਂ ਦੀ ਵਾੜ ਨਾਲ ਵਿਹੜਾ ਬਣਾਇਆ ਹੋਇਆ ਸੀ। ਇਸ ਹੀ ਵਿਹੜੇ ਵਿੱਚ ਇੱਕ ਪਾਸੇ ਬਲਦਾਂ ਅਤੇ ਮੱਝਾਂ ਲਈ ਛੰਨ ਬੰਨੀ ਹੋਈ ਸੀ। ਵਿਹੜੇ ਦੇ ਵਿਚਾਲੇ ਇੱਕ ਨਿੰਮ ਦਾ ਰੁੱਖ ਸੀ। ਜਦੋਂ ਮੈਂ ਘਰ ਵੜਿਆ ਤਾਂ ਮਾਂ ਨਿੰਮ ਹੇਠ ਬੈਠੀ ਚਰਖਾ ਕੱਤ ਰਹੀ ਸੀ। ਉਸਨੇ ਮੈਨੂੰ ਮੇਰੀ ਆਪਣੀ ਮਾਂ ਦੀ ਤਰ੍ਹਾਂ ਹੀ ਬੁੱਕਲ ਵਿੱਚ ਲੈ ਕੇ ਅਸੀਸ ਦਿੱਤੀ। ਪੀਣ ਨੂੰ ਲੱਸੀ ਦਾ ਗਿਲਾਸ ਦੇ ਕੇ ਆਪਣਾ ਘਰ ਵਿਖਾਉਣ ਲਈ ਅੰਦਰ ਲੈ ਗਈ। ਇਹ ਬਹੁਤ ਹੀ ਸਫਾਈ ਨਾਲ ਲਿਪਿਆ ਪੋਚਿਆ ਹੋਇਆ ਸੀ ਅਤੇ ਇੱਕ ਪੰਛੀ ਦੇ ਆਲਣੇ ਦੀ ਤਰ੍ਹਾਂ ਸਾਫ਼ ਸੁਥਰਾ ਸੀ। ਜੋ ਕੁਝ ਵੀ ਉਹਨਾਂ ਕੋਲ ਸੀ ਉਹ ਸਿੱਖਾਂ ਦੀ ਯੋਗੀਆਂ ਵਰਗੀ ਸਾਦਗੀ ਅਤੇ ਸੋਹਜ ਨਾਲ ਚਿਣਿਆ ਹੋਇਆ ਸੀ। ਉਸਦੀ ਲੰਮੀ ਸਲੰਮੀ ਨੂੰਹ ਨੇ ਮੈਨੂੰ ਸਤਿ ਸ਼੍ਰੀ ਅਕਾਲ ਕਹੀ ਅਤੇ ਮੈਂ ਵੀ ਉੱਤਰ ਦਿੱਤਾ। ਕਿਰਸਾਨ ਮੁੰਡਾ ਮੇਰੇ ਪਾਸੇ ਨਾਲ ਆ ਲੱਗਾ ਅਤੇ ਮੈਂ ਉਸਨੂੰ ਜਫੀ ਵਿੱਚ ਲੈ ਲਿਆ। ਸਿੱਖ ਕਿਰਸਾਨ ਬਾਹਰੋਂ ਆਪਣੇ ਖੇਤਾਂ ਵਿੱਚੋਂ ਆਉਣ ਹੀ ਵਾਲਾ ਸੀ। ਅਸੀਂ ਅੰਦਰ ਬੈਠੇ ਗੱਲਾਂ ਕਰ ਰਹੇ ਸੀ। ਜਦੋਂ ਮਾਂ ਦਾ ਪੁੱਤਰ ਭਾਈ ਗੁਰਮੁਖ ਸਿੰਘ ਅੰਦਰ ਆਇਆ ਤਾਂ ਮੈਂ ਮੰਜੀ 'ਤੇ ਬੈਠਾ ਸਾਂ ਅਤੇ ਮਾਂ ਦਾ ਪੋਤਰਾ ਮੇਰੀਆਂ ਬਾਹਾਂ ਵਿੱਚ ਸੀ। ਮੈਨੂੰ ਆਪਣੇ ਘਰ ਮਹਿਮਾਨ ਆਇਆ ਦੇਖ ਕੇ ਉਸਨੂੰ ਚਾਹ ਚੜ੍ਹ ਗਿਆ। ਗੁਰਮੁਖ ਸਿੰਘ, ਬਦਲੇ ਹੋਏ ਰਾਜ ਵਿੱਚ ਕਿਵੇਂ ਨਿਭ ਰਹੀ ਹੈ? ਮੈਂ ਸੁਣਿਆ ਹੈ ਕਿ ਤੂੰ ਪੰਜਾਬ ਤੋਂ ਹੈਰੀਸਨ ਦੀ ਨੇਕੀ ਦਾ ਖਿੱਚਿਆ ਆਇਆ ਸੀ। ਉਹ ਤਾਂ ਹੁਣ ਤੁਰ ਗਿਆ ਹੈ ਅਤੇ ਉਸਦੀ ਥਾਂ ਕਿਸੇ ਹਿੰਦੂ ਨੇ ਆਣ ਮੱਲੀ। ਭਰਾਵਾ, ਉਸ ਮਹਾਤਮਾ ਨੇ ਤਾਂ ਮਨੁੱਖ ਅਤੇ ਪਰਮਾਤਮਾ ਵਿੱਚ ਡੂੰਘੇ ਵਿਸ਼ਵਾਸ ਕਰਕੇ ਇਸ ਵੀਰਾਨ ਰੇਗਿਸਤਾਨ ਵਿੱਚ ਲਹਿਰਾਂ ਬਹਿਰਾਂ ਲਾ ਦਿੱਤੀਆਂ ਹਨ। ਉਹ ਜਿੱਥੇ ਵੀ ਹੈ ਵਾਹਿਗੁਰੂ ਉਸਦਾ ਸਹਾਈ ਹੋਵੇ। ਉਹ ਜ਼ਮੀਂਦਾਰ ਨਹੀਂ ਸੀ, ਉਹ ਤਾਂ ਇੱਕ ਫਰਿਸ਼ਤਾ ਸੀ ਜਿਸ ਦਾ ਹਰ ਰੋਜ਼ ਦਾ ਕੰਮ ਲੋਕਾਂ ਵਿੱਚ ਖੁਸ਼ੀ ਵੰਡਣਾ ਸੀ। ਸਾਡੇ ਵਿੱਚੋਂ ਕਈ ਚੰਗੇ ਨਹੀਂ ਹਨ, ਅਸੀਂ ਉਸ ਕੋਲ ਜਾ ਕੇ ਝੂਠ ਬੋਲਦੇ ਅਤੇ ਆਪਣੇ ਨੁਕਸਾਨ ਬਾਰੇ ਵਧਾ ਚੜ੍ਹਾ ਕੇ ਦੱਸਦੇ। ਜੇ ਸਾਡਾ ਇੱਕ ਬਲਦ ਮਰਦਾ ਤਾਂ ਅਸੀਂ 4 ਦੱਸਦੇ। ਉਹ ਮਨੁੱਖੀ ਜਾਮੇ ਵਿੱਚ ਦੇਵਤਾ ਸੀ, ਉਹ ਕਦੇ ਦੂਸਰੀ ਗੱਲ ਨਾ ਪੁੱਛਦਾ। ਉਹ ਠੇਕਾ ਹੀ ਮੁਆਫ਼ ਨਾ ਕਰਦਾ, ਨਵੇਂ ਸਿਰਿਓਂ ਕੰਮ ਤੋਰਨ ਲਈ ਸਰਮਾਇਆ ਵੀ ਦਿੰਦਾ। ਸਾਹਿਬ ਆਪਣੇ ਕਲਰਕਾਂ ਅਤੇ ਮੁਨਸ਼ੀਆਂ ਦੀ ਇੱਕ ਨਹੀਂ ਸੀ ਸੁਣਦਾ। ਜੇ ਉਹ ਸਾਡੇ ਵਿਰੁੱਧ ਵੀ ਕੁਝ ਕਹਿੰਦੇ ਤਾਂ ਵੀ ਉਹ ਕੁਝ ਨਾ ਕਰਦਾ। ਉਹ ਸਾਡੇ ਬੱਚਿਆਂ ਨੂੰ ਨਾਲ ਲੈ ਜਾਂਦਾ ਅਤੇ ਉਹਨਾਂ ਨੂੰ ਪਿਆਰ ਦਾ। ਜਦ ਕਦੇ ਵੀ ਬਾਹਰ ਜਾਂਦਾ ਤਾਂ ਉਹਨਾਂ ਲਈ ਸੁਗਾਤਾਂ ਲਿਆਉਂਦਾ। ਹੈਰੀਸਨ ਦਾ ਸਮਾਂ ਤਾਂ ਅਸਲ ਰਾਮਰਾਜ ਸੀ। ਸੱਚੇ ਗੁਰਮੁਖ ਸਿੰਘਾ, ਮਿਸਟਰ ਹੈਰੀਸਨ ਉਹਨਾਂ ਭਲੇ ਅੰਗਰੇਜ਼ਾਂ ਵਰਗਾ ਸੀ ਜੋ ਪਹਿਲੀਆਂ 'ਚ ਸਾਡੇ ਦੇਸ਼ ਵਿੱਚ ਆਇਆ ਕਰਦੇ ਸਨ। ਚੰਗੇ ਬੰਦੇ ਇਸ ਧਰਤੀ ਦਾ ਸਹਾਰਾ ਨੇ, ਪਰ ਨਵਾਂ ਜ਼ਮੀਂਦਾਰ ਅਤੇ ਨਵੇਂ ਹਾਲਾਤ ਕਿਵੇਂ ਨੇ? ਅਸੀਂ ਬਹੁਤ ਔਖੇ ਦਿਨ ਕੱਟ ਰਹੇ ਹਾਂ ਭਰਾਵਾ। ਮੁਜਾਰੇ ਇੱਕ ਇੱਕ ਕਰਕੇ ਤੁਰੇ ਜਾ ਰਹੇ ਨੇ। ਸਾਡੀ ਇੱਥੇ ਵੱਡੀ ਰੂਹ ਨਹੀਂ ਲੱਗਦੀ। ਅਸੀਂ ਇਹ ਥਾਂ ਆਬਾਦ ਕੀਤੀ ਸੀ, ਹੁਣ ਇਸਨੂੰ ਇੱਕਦਮ ਛੱਡਣਾ ਵੀ ਔਖਾ ਹੈ। ਪਰ ਇਹ ਜ਼ਮੀਂਦਾਰ ਤਾਂ ਸਿਰਫ ਪੈਸੇ ਦਾ ਪੀਰ ਹੈ, ਆਦਮੀ ਦੀ ਇਸਨੂੰ ਕੋਈ ਕਦਰ ਨਹੀਂ। ਵੀਰਿਆ, ਤੂੰ ਰਸ ਦਾ ਗਿਲਾਸ ਪੀਵੇਂਗਾ, ਮੈਂ ਹੁਣੇ ਲਿਆਉਂਦਾ ਹਾਂ ਤੇਰੇ ਲਈ। ਵੀਰਿਆ, ਤੂੰ ਰਸ ਦਾ ਗਿਲਾਸ ਪੀਵੇਂਗਾ, ਮੈਂ ਹੁਣੇ ਲਿਆਉਂਦਾ ਹਾਂ ਤੇਰੇ ਲਈ। ਹਾਂ ਗੁਰਮੁਖ ਸਿੰਘਾ, ਤੇਰੇ ਪਿਆਰ ਦੀ ਮਿਠਾਸ ਦੇ ਨਾਲ ਤਾਂ ਇਹ ਬਹੁਤ ਹੀ ਤਾਜ਼ਗੀ ਦੇਵੇਗਾ। ਇੱਕ ਸਵੇਰ ਮੈਂ ਆਪਣੇ ਡੇਰਾ ਦੂਣ ਵਾਲੇ ਘਰ ਵਿੱਚ ਅਜੇ ਬਿਸਤਰੇ ਵਿੱਚ ਸੁੱਤਾ ਹੀ ਪਿਆ ਸੀ ਕਿ ਅਚਾਨਕ ਹੀ ਮੇਰੇ ਕੰਨੀ ਇੱਕ ਬੜੀ ਮਿੱਠੀ ਲੈ ਪਈ। ਕੋਈ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰ ਰਿਹਾ ਸੀ। ਇਸ ਤਰ੍ਹਾਂ ਲੱਗਾ ਜਿਵੇਂ ਮੇਰੇ ਸਿਰ ਹੇਠ ਦਾ ਸਿਰਾਣਾ ਗੂੰਜ ਰਿਹਾ ਹੋਵੇ। ਮੈਂ ਉੱਠਣਾ ਚਾਹਿਆ ਪਰ ਸੰਗੀਤ ਨੂੰ ਭੰਗ ਕਰਨ ਦੀ ਹਿੰਮਤ ਨਾ ਪਈ। ਜਿਵੇਂ ਇਹ ਕੋਈ ਸੁਪਨਾ ਸੀ ਜੋ ਮੈਨੂੰ ਨਸ਼ਿਆ ਰਿਹਾ ਸੀ। ਮੈਨੂੰ ਸੁੱਤਿਆਂ ਦੇਖ ਕੇ ਮੇਰੀ ਪਤਨੀ ਨੇ ਮੈਨੂੰ ਆਣੇ ਲਾਇਆ। ਉੱਠੋ, ਦੇਖੋ ਤੁਹਾਡੇ ਹੱਥ ਗੋਦੀ ਵਿੱਚ ਲਈ ਕੌਣ ਬੈਠਾ ਹੈ? ਮੈਂ ਜਾਗ ਗਿਆ ਤਾਂ ਮਾਂ ਨੂੰ ਆਪਣੇ ਕੋਲ ਬੈਠਿਆਂ ਦੇਖਿਆ। ਉਸ ਮੈਨੂੰ ਆਪਣੀ ਹਿੱਕ ਨਾਲ ਘੁੱਟ ਲਿਆ ਅਤੇ ਆਪਣਾ ਮਧੁਰ ਗੀਤ ਅਲਾਪਦੀ ਰਹੀ। ਮਾਂ, ਤੂੰ ਕਿੱਧਰ? ਮੈਂ ਕਿਹਾ। ਉਸਦੇ ਥੋੜ੍ਹੇ ਜਿਹੇ ਸੁੱਜੇ ਹੋਏ ਅਤੇ ਮਿੱਟੀ ਘਾਟੇ ਨਾਲ ਅੱਟੇ ਹੋਏ ਪੈਰਾਂ ਵੱਲ ਦੇਖਿਆ। ਮੈਂ ਫਿਰ ਕਿਹਾ, ਮਾਂ ਤੇਰੇ ਪੈਰਾਂ ਨੂੰ ਕੀ ਹੋਇਆ ਹੈ? ਤੂੰ ਡੇਰਾਦੂਨ ਤੋਂ ਡੋਈ ਵਾਲੇ ਤੱਕ ਤੁਰ ਕੇ ਆਈ ਹੈ? ਇਹ ਕਹਿੰਦਿਆਂ ਮੈਂ ਉਸਦੇ ਪੈਰਾਂ ਦੀ ਧੂੜ ਚਾੜਨ ਲੱਗ ਪਿਆ ਅਤੇ ਆਪਣੀ ਪਤਨੀ ਨੂੰ ਪੈਰਾਂ ਲਈ ਥੋੜ੍ਹਾ ਜਿਹਾ ਨਮਕੀਨ ਪਾਣੀ ਗਰਮ ਕਰਨ ਲਈ ਕਿਹਾ। ਉਸਦੇ ਪੈਰ ਧੋ ਕੇ ਮੈਂ ਉਸਨੂੰ ਆਪਣੇ ਬਿਸਤਰੇ 'ਤੇ ਆਰਾਮ ਕਰਨ ਲਈ ਲਿਟਾ ਦਿੱਤਾ। ਮਾਂ ਕਹਿਣ ਲੱਗੀ, ਮੇਰੇ ਪੁੱਤਰਾ, ਮੇਰਾ ਬੇਟਾ ਗੁਰਮੁਖ ਸਿੰਘ ਨਵੇਂ ਮਾਲਕ ਤੋਂ ਦੁਖੀ ਹੋ ਕੇ ਕਿਤੇ ਹੋਰ ਥਾਂ ਜ਼ਮੀਨ ਦੀ ਭਾਲ ਕਰਦਾ ਇੱਥੋਂ 40 ਮੀਲ ਦੂਰ ਨਾਹਨ ਰਿਆਸਤ ਵਿੱਚ ਚਲਾ ਗਿਆ ਸੀ। ਉਹਨੂੰ ਗਿਆਂ 15 ਦਿਨ ਹੋ ਗਏ ਹਨ, ਪਰ ਉਹਦੇ ਵੱਲੋਂ ਕੋਈ ਖਬਰ ਸਾਰ ਨਹੀਂ ਆਈ। ਸੋ ਮੈਂ ਡੋਈ ਵਾਲੇ ਤੋਂ ਉਹਨੂੰ ਲੱਭਣ ਤੁਰ ਪਈ ਅਤੇ ਨਾਹਨ ਜਾ ਪੁੱਜੀ। ਉਹਨੂੰ ਉੱਥੇ ਜਮੁਨਾ ਕੰਢੇ ਜ਼ਮੀਨ ਦਾ ਇੱਕ ਚੰਗਾ ਟੋਟਾ ਮਿਲ ਗਿਆ ਹੈ। ਮੈਨੂੰ ਦੇਖ ਕੇ ਉਹ ਬਹੁਤ ਗੁੱਸੇ ਹੋਇਆ। ਕਹਿਣ ਲੱਗਾ, ਮੈਨੂੰ ਲੱਭਣ ਇੰਨੀ ਦੂਰ ਤੁਰ ਕੇ ਕਿਉਂ ਆਈ ਹੈ? ਉਹਨੇ ਮੁੜ ਆਉਣ ਦਾ ਵਾਅਦਾ ਕੀਤਾ ਹੈ। ਉਹ ਬਹੁਤ ਚਾਹੁੰਦਾ ਸੀ ਕਿ ਮੈਂ ਠਹਿਰਾਂ, ਪਰ ਮੇਰਾ ਪੋਤਰਾ ਪਿੱਛੇ ਡੋਈ ਵਾਲੇ ਆ, ਉਹ ਨਿਕਚੂ ਜਿਹਾ ਜਿਹੜਾ ਤੂੰ ਉਸ ਦਿਨ ਦੇਖਿਆ ਸੀ। ਮੇਰੀ ਨੂੰਹ ਵੀ ਇਕੱਲੀ ਹੈ, ਇਸ ਲਈ ਮੈਂ ਛੇਤੀ ਮੁੜ ਆਈ ਹਾਂ ਅਤੇ ਮੁੜਦੇ ਵਾਰੀ ਵੀ ਤੁਰ ਕੇ ਹੀ ਆਈ ਹਾਂ। ਮੈਂ ਤੈਨੂੰ ਅਤੇ ਤੇਰੀ ਪਤਨੀ ਨੂੰ ਦੇਖੇ ਬਿਨਾਂ ਡੇਰਾਦੂਨ ਵਿੱਚੋਂ ਹੀ ਨਹੀਂ ਸੀ ਲੰਘ ਸਕਦੀ। ਤੁਸੀਂ ਵੀ ਮੇਰੇ ਬੱਚੇ ਹੋ। ਮਾਂ, ਗੁਰਮੁਖ ਸਿੰਘ ਠੀਕ ਕਹਿੰਦਾ ਸੀ, ਆਪਣੇ ਆਪ ਨੂੰ ਇੰਨਾ ਔਖਾ ਕਰਨਾ, ਆਪਣੇ ਆਪ ਨਾਲ ਜ਼ੁਲਮ ਕਰਨਾ ਹੈ। ਤੈਨੂੰ ਘੱਟੋ ਘੱਟ ਇੱਕ ਦਿਨ ਤਾਂ ਆਰਾਮ ਕਰਨਾ ਚਾਹੀਦਾ ਸੀ। ਹੁਣ ਤੂੰ ਇੱਥੇ ਆਰਾਮ ਕਰ ਅਤੇ ਕੱਲ੍ਹ ਡੋਈ ਵਾਲੇ ਚਲੀ ਜਾਵੀਂ। ਤੂੰ ਮੇਰੀ ਚੰਗੀ ਮਾਂ ਹੈ। ਇਹ ਕਹਿੰਦਿਆਂ ਮੈਂ ਆਪਣਾ ਸਿਰ ਉਸਦੀ ਛਾਤੀ 'ਤੇ ਰੱਖ ਦਿੱਤਾ ਅਤੇ ਉਸਦੇ ਪਿਆਰ ਵਿੱਚ ਬਹਿ ਗਿਆ। ਨਹੀਂ, ਮੈਂ ਜ਼ਰੂਰ ਜਾਣਾ ਹੈ। ਡੋਈ ਵਾਲੇ ਨੂੰ ਗੱਡੀ 10 ਵਜੇ ਜਾਂਦੀ ਹੈ, ਅਜੇ 2 ਘੰਟੇ ਨੇ। ਉਸਨੇ ਮੇਰੇ ਸਿਰ ਅਤੇ ਪਿੱਠ 'ਤੇ ਹੱਥ ਫੇਰਦਿਆਂ ਅਸੀਸਾਂ ਦਿੰਦਿਆਂ ਕਿਹਾ, ਮਾਂ ਤੂੰ ਠਹਿਰ ਨਹੀਂ ਸਕਦੀ, ਇੱਕ ਦਿਨ ਵੀ ਨਹੀਂ। ਅਤੇ ਫਿਰ ਤੂੰ ਸਾਨੂੰ ਆਪਣੇ ਬੱਚੇ ਵੀ ਕਹਿਣੀ ਹੈ? ਮੇਰੀ ਪਤਨੀ ਨੇ ਕਿਹਾ। ਨਹੀਂ ਧੀਏ, ਇਸ ਨਾਲ ਕੋਈ ਫਰਕ ਨਹੀਂ ਪੈਂਦਾ, ਤੁਸੀਂ ਮੇਰੇ ਬੱਚੇ ਹੀ ਹੋ। ਪਰ ਮੈਂ ਜਾਣਾ ਜ਼ਰੂਰ ਹੈ। ਮੈਂ ਪਹਿਲਾਂ ਹੀ ਆਪਣਾ ਮਨ ਬਣਾ ਲਿਆ ਹੈ ਅਤੇ ਜੇ ਮੈਂ ਆਪਣੇ ਮਨ ਦੀ ਨਾ ਕਰਾਂ ਤਾਂ ਮੈਨੂੰ ਦੁੱਖ ਹੁੰਦਾ ਹੈ। ਮੈਂ ਕਦੇ ਫਿਰ ਆਵਾਂਗੀ ਅਤੇ ਤੁਹਾਡੇ ਲਈ ਨਵੀਂ ਕਣਕ ਦੀਆਂ 1-2 ਗੰਢਾਂ ਲਿਆਵਾਂਗੀ। ਅਸੀਂ ਗਰੀਬ ਲੋਕ ਹਾਂ, ਜੋ ਸਾਡੇ ਕੋਲ ਉਹੀ ਦੇ ਸਕਦੇ ਹਾਂ। ਗਰੀਬ ਲੋਕ? ਤੁਸੀਂ ਮਾਂ, ਤੇਰੀ ਅਸੀਸ ਵਿੱਚ ਅਥਾਹ ਦੌਲਤਾਂ ਨੇ ਮਾਂ, ਤੇਰੀ ਕਣਕ ਦੇ ਗੱਠੇ ਸਾਡੇ ਸੁੰਨੇ ਘਰ ਨੂੰ ਭਾਗ ਲਾ ਦੇਣਗੇ। ਮਾਂ, ਵਾਅਦਾ ਰਿਹਾ ਫਿਰ ਕਿ ਤੂੰ ਆਵੇਂਗੀ? ਹਾਂ, ਜੇ ਵਾਹਿਗੁਰੂ ਨੇ ਚਾਹਿਆ ਤਾਂ ਮੈਂ ਆਵਾਂਗੀ। ਉਸ ਛੱਤ ਵੱਲ ਦੇਖਦਿਆਂ ਕਿ ਹਾਂ, ਸ਼ਾਇਦ ਮੈਂ ਆਵਾਂ, ਪਰ ਵਾਹਿਗੁਰੂ ਜਾਣਦਾ ਹੈ। ਉਸ ਫਿਰ ਕਿਹਾ, ਮੇਰੀ ਪਤਨੀ ਨੇ ਉਸਦੇ ਪੋਤਰੇ ਲਈ ਖਿਡੌਣਿਆਂ ਦੀ ਇੱਕ ਟੋਕਰੀ ਲਿਆ ਕੇ ਦਿੱਤੀ ਜੋ ਉਸਨੇ ਲੈ ਲਈ। ਟੋਕਰੀ ਸਿਰ 'ਤੇ ਰੱਖ ਕੇ ਉਹ ਸਟੇਸ਼ਨ ਨੂੰ ਫਿਰ ਪੈਦਲ ਹੀ ਤੁਰ ਪਈ। ਇਸ ਤਰ੍ਹਾਂ ਜਾਪਦਾ ਹੈ ਕਿ ਗੁਰਮੁਖ ਸਿੰਘ ਕੁਝ ਦਿਨਾਂ ਬਾਅਦ ਨਾਹਨ ਤੋਂ ਵਾਪਸ ਆ ਗਿਆ ਸੀ। ਇੱਕ ਦਿਨ ਅਚਾਨਕ ਹੀ ਉਹ ਕਣਕ ਦੀਆਂ ਕੁਝ ਗੰਢਾਂ ਲੈ ਕੇ ਸਾਡੇ ਘਰ ਆਇਆ। ਉਹ 6.5 ਫੁੱਟ ਉੱਚਾ ਇੱਕ ਦਰਸ਼ਨੀ ਜਵਾਨ ਸੀ। ਮੈਂ ਜਦ ਕਦੇ ਵੀ ਉਸ ਸਿੱਖ ਨੂੰ ਦੇਖਦਾ, ਗੁਰੂ ਗੋਬਿੰਦ ਸਿੰਘ ਜੀ ਦਾ ਮਹਾਨ ਆਦਰਸ਼ ਮੇਰੇ ਸਾਹਮਣੇ ਸਾਕਾਰ ਹੋ ਜਾਂਦਾ। ਸਤਿ ਸ੍ਰੀ ਅਕਾਲ ਗੁਰਮੁਖ ਸਿੰਘ, ਤੂੰ ਨਾਹਨ ਤੋਂ ਕਦੋਂ ਆਇਆ ਹੈ? ਥੋੜ੍ਹੇ ਦਿਨ ਪਹਿਲਾਂ ਹੀ ਆਇਆ ਸੀ ਭਰਾਵਾ। ਮਾਂ ਕਿੱਥੇ ਵੇ? ਉਸਨੇ ਸਾਡੇ ਘਰ ਆਉਣ ਅਤੇ ਆਪਣੇ ਖੇਤ ਦੀ ਨਵੀਂ ਕਣਕ ਲਿਆਉਣ ਦਾ ਵਾਅਦਾ ਕੀਤਾ ਸੀ। ਉਹ ਇੰਨੇ ਚਿਰ ਦੀ ਡੇਰਾਦੂਨ ਕਿਉਂ ਨਹੀਂ ਆਈ? ਮੈਂ ਉਸਦੀ ਭੇਜੀ ਕਣਕ ਹੀ ਤੁਹਾਨੂੰ ਦੇਣ ਆਇਆ ਹਾਂ ਵੀਰਿਆ। ਪਰ ਉਹ ਕਿਉਂ ਨਹੀਂ ਆਈ? ਤੂੰ ਉਸਨੂੰ ਨਾਲ ਕਿਉਂ ਨਹੀਂ ਲਿਆਂਦਾ? ਤੈਨੂੰ ਪਤਾ ਹੀ ਹੈ ਕਿ ਉਸਦੀ ਹਰ ਫੇਰੀ ਕਿੰਨੀ ਆਨੰਦਮਈ ਆਉਂਦੀ ਹੈ। ਸਾਨੂੰ ਤਾਂ ਚਾਹ ਚੜ ਜਾਂਦਾ ਹੈ ਕਿ ਉਹ ਫਸਲ ਬਾੜੀ ਸੰਭਾਲਣ ਵਿੱਚ ਬਹੁਤਾ ਹੀ ਰੁੱਝੀ ਹੋਈ ਹੈ। ਉਹ ਤਾਂ ਗੁਰੂ ਦੇ ਚਰਨਾਂ ਵਿੱਚ ਜਾ ਬਿਰਾਜੀਏ ਭਰਾਵਾ। ਜਾਣ ਸਮੇਂ ਉਸ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਨਾਲ ਯਾਦ ਕੀਤਾ ਸੀ, ਸਤਿ ਸ੍ਰੀ ਅਕਾਲ ਕਹਿੰਦੀ ਸੀ। ਕਣਕ ਦੀਆਂ ਇਹ ਕੁਝ ਗੰਢਾਂ ਵੀ ਤੁਹਾਨੂੰ ਦੇਣ ਲਈ ਕਹਿ ਗਈ ਸੀ। ਗੁਰਮੁਖ ਸਿੰਘ ਮੇਰੀ ਛਾਤੀ ਨਾਲ ਲੱਗ ਕੇ ਬੱਚਿਆਂ ਦੀ ਤਰ੍ਹਾਂ ਹਟਕੋਰੇ ਲੈਂਦਿਆਂ ਫੁੱਟ ਫੁੱਟ ਕੇ ਰੋ ਪਿਆ। ਇਸ ਤੋਂ ਕੁਝ ਦਿਨ ਹੀ ਮਗਰੋਂ ਗੁਰਮੁਖ ਸਿੰਘ ਆਪਣੇ ਛੋਟੇ ਜਿਹੇ ਪਰਿਵਾਰ ਨਾਲ ਦੇਹਰਾਦੂਨ ਤੋਂ ਨਾਹਨ ਚਲਾ ਗਿਆ। ਜਾਣ ਦੀ ਵਾਰੀ ਰਸਤੇ ਵਿੱਚ ਉਹ ਸਾਡੇ ਕੋਲ ਇੱਕ ਦਿਨ ਰਿਹਾ। ਘਰ ਦੀਆਂ ਨਿੱਕੀਆਂ ਨਿੱਕੀਆਂ ਗੱਲਾਂ ਕਰਦਿਆਂ ਪਤਾ ਲੱਗਾ ਕਿ ਗੁਰਮੁਖ ਸਿੰਘ ਮਾਂ ਦਾ ਸੱਕਾ ਪੁੱਤਰ ਨਹੀਂ ਸੀ। ਉਹ ਇਸੇ ਤਰ੍ਹਾਂ ਹੀ ਸੀ ਜਿਵੇਂ ਕਿ ਅਸੀਂ ਹਾਂ। ਉਹ ਪੰਜਾਬ ਤੋਂ ਆਈ ਸੀ ਅਤੇ ਉਹਨਾਂ ਦੇ ਘਰ ਰਹਿਣ ਲੱਗ ਪਈ ਸੀ। ਉਸਨੇ ਗੁਰਮੁਖ ਸਿੰਘ, ਉਸਦੀ ਪਤਨੀ ਅਤੇ ਬੱਚਿਆਂ ਨੂੰ ਆਪਣੀ ਹਿੱਕ ਨਾਲ ਲਾ ਲਿਆ ਸੀ। ਉਹ ਉਹਨਾਂ ਨੂੰ ਇੰਨਾ ਪਿਆਰ ਕਰਦੀ ਸੀ ਕਿ ਸਾਰੇ ਉਸਨੂੰ ਆਪਣੀ ਮਾਂ ਦੀ ਤਰ੍ਹਾਂ ਪਿਆਰ ਕਰਦੇ ਸਨ। ਉਹ ਉਸਦੇ ਪਿਆਰ ਤੋਂ ਵਿਰਵੇ ਨਹੀਂ ਸਨ ਰਹਿ ਸਕਦੇ। ਉਹ ਉਹਨਾਂ ਤੋਂ ਬਿਨਾਂ ਨਹੀਂ ਸੀ ਬਚ ਸਕਦੀ। ਗੁਰਮੁਖ ਸਿੰਘ ਕਹਿਣ ਲੱਗਾ ਕਿ ਜੇ ਮੈਂ ਆਸ ਤੋਂ ਕੁਝ ਵੱਧ ਘਰੋਂ ਬਾਹਰ ਰਹਿੰਦਾ ਤਾਂ ਉਹ ਮੇਰੇ ਲਈ ਪਾਣੀ ਬਿਨਾਂ ਮੱਛੀ ਦੀ ਤਾਂ ਉਹ ਮੇਰੇ ਲਈ ਪਾਣੀ ਬਿਨਾਂ ਮੱਛੀ ਦੀ ਤਰ੍ਹਾਂ ਤੜਫਦੀ। ਇਸ ਗੱਲੋਂ ਉਹ ਮੈਨੂੰ 7 ਸਾਲਾਂ ਦਾ ਜਵਾਕ ਹੀ ਸਮਝਦੀ। ਤੁਹਾਨੂੰ ਪਤਾ ਹੈ ਉਹ ਨਾਹਨ ਨੂੰ ਵੀ ਮੇਰੇ ਪਿੱਛੇ ਕਿਵੇਂ ਭੱਜੀ ਗਈ ਸੀ? ਮੇਰੇ ਗੁੱਸੇ ਹੋਣ 'ਤੇ ਵੀ ਉਹ ਉਸੇ ਦਿਨ ਹੀ ਵਾਪਸ ਮੁੜ ਆਈ ਸੀ। ਸਾਰੇ ਮੁਲਕ ਵਿੱਚ ਕਿਸੇ ਨੂੰ ਨਹੀਂ ਸੀ ਪਤਾ ਕਿ ਉਹ ਤੇਰੀ ਸੱਕੀ ਮਾਂ ਨਹੀਂ ਸੀ। ਉਸਦਾ ਤੁਹਾਡੇ ਨਾਲ ਪਿਆਰ ਹੀ ਇੰਨਾ ਗੂੜਾ ਸੀ ਕਿ ਘੱਟੋ ਘੱਟ ਮੈਨੂੰ ਤਾਂ ਕਦੇ ਵੀ ਸ਼ੱਕ ਨਹੀਂ ਸੀ ਹੋਇਆ। ਜੇ ਤੇਰੇ ਤੋਂ ਬਿਨਾਂ ਮੈਨੂੰ ਕੋਈ ਹੋਰ ਦੱਸਦਾ ਤਾਂ ਮੈਨੂੰ ਯਕੀਨ ਹੀ ਨਹੀਂ ਸੀ ਆਉਣਾ। ਪਰ ਭਾਈ ਗੁਰਮੁਖ ਸਿੰਘ, ਇਹ ਜਨਮ ਦੀ ਘਟਨਾ ਵੀ ਆਖਰ ਕੀ ਹੈ? ਮੇਰੀ ਪਤਨੀ ਕਹਿਣ ਲੱਗੀ, ਤੇਰੀ ਅਸਲ ਮਾਂ ਉਹੀ ਸੀ, ਕਿਉਂ ਨਹੀਂ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।